ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਟਰੰਪ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਹੀ ਹੋ ਸਕਦਾ ਹੈ ਕੈਨੇਡਾ ਦੇ ਜਵਾਬੀ ਟੈਰਿਫਸ ਦਾ ਖੁਲਾਸਾ। ਕ੍ਰਿਸਟੀਆ ਫ੍ਰੀਲੈਂਡ ਵੱਲੋਂ ਲਿਬਰਲ ਲੀਡਰਸ਼ਿਪ ਚੋਣ ਲੜਨ ਦਾ ਐਲਾਨ ਅਤੇ MP ਦੀ ਚੋਣ ਵੀ ਨਹੀਂ ਲੜਨਗੇ ਜਸਟਿਨ ਟਰੂਡੋ। ਰੇਡੀਓ ਕੈਨੇਡਾ ਨੂੰ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ 20 ਜਨਵਰੀ ਯਾਨੀ ਆਉਂਦੇ ਸੋਮਵਾਰ ਨੂੰ ਆਪਣੇ ਸਹੁੰ ਚੁੱਕ ਰਹੇ ਨੇ। ਅਧਿਕਾਰਤ ਤੌਰ 'ਤੇ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਹੋਣਗੇ ਅਤੇ ਉਸੇ ਦਿਨ ਹੀ ਕੈਨੇਡਾ ਆਪਣੇ ਜਵਾਬੀ ਟੈਰਿਫਸ ਦੇ ਪਹਿਲੇ ਰਾਊਂਡ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਿਟੈਲੀਏਟਰੀ ਟੈਰਿਫ $37 ਬਿਲੀਅਨ ਦੇ ਸਮਾਨ 'ਤੇ ਲਾਗੂ ਹੋਣਗੇ ਜੋ ਕੈਨੇਡੀਅਨ ਆਰਥਿਕਤਾ ਲਈ ਘੱਟ ਨੁਕਸਾਨਦੇਹ ਹੋਣਗੇ। ਟਰੰਪ ਨੇ ਕੈਨੇਡੀਅਨ ਵਸਤੂਆਂ 'ਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੋਈ ਹੈ। ਕੈਨੇਡੀਅਨ ਗਵਰਨਮੈਂਟ ਵਾਧੂ ਜਵਾਬੀ ਟੈਰਿਫ ਦੀ ਤਿਆਰੀ ਕਰ ਰਹੀ ਹੈ ਜੋ ਟਰੰਪ ਪ੍ਰਸ਼ਾਸਨ ਦੀਆਂ ਕਾਰਵਾਈਆਂ 'ਤੇ ਨਿਰਭਰ ਕਰਦੇ ਹੋਏ 110 ਬਿਲੀਅਨ ਤੱਕ ਕਵਰ ਕਰਨਗੇ। ਇਹ ਸੰਭਾਵੀ ਤੌਰ 'ਤੇ ਕੈਨੇਡੀਅਨ ਇਕਾਨਮੀ ਲਈ ਵਧੇਰੇ ਨੁਕਸਾਨਦੇਹ ਹੋ ਸਕਦੇ ਨੇ। ਜਿਵੇਂ ਕਿ ਆਪਾਂ ਗੱਲ ਕੀਤੀ ਕਿ 20 ਜਨਵਰੀ ਨੂੰ ਟਰੰਪ ਰਾਸ਼ਟਰਪਤੀ ਵਜੋਂ ਹਲਫ ਲੈਣਗੇ ਅਤੇ ਇਹ ਸ਼ੁਰੂਆਤੀ ਰਿਟੈਲੀਏਟਰੀ ਮੈਜ਼ਰ ਜਿਹੜੇ ਨੇ ਇਹਨਾਂ ਦਾ ਐਲਾਨ ਸੋਮਵਾਰ ਨੂੰ ਹੀ ਹੋ ਸਕਦਾ ਹੈ ਜੇਕਰ ਟਰੰਪ ਸਹੁੰ ਚੁੱਕਣ ਤੋਂ ਬਾਅਦ ਆਪਣੇ ਟੈਰਿਫਸ ਨੂੰ ਜਿਹੜੇ ਉਹਨਾਂ ਨੇ ਧਮਕੀ ਦਿੱਤੀ ਹੋਈ ਹੈ ਉਹਨੂੰ ਅਮਲੀ ਜਾਮਾ ਪਹਿਨਾਉਂਦੇ ਨੇ। ਟੈਰਿਫ ਲਾਗੂ ਹੋਣ ਤੋਂ ਪਹਿਲਾਂ 15 ਅਤੇ 30 ਦਿਨਾਂ ਦੇ ਵਿਚਕਾਰ ਸਲਾਹ ਮਸ਼ਵਰੇ ਦੀ ਮਿਆਦ ਦੀ ਲੋੜ ਹੋਵੇਗੀ। ਸ਼ੁੱਕਰਵਾਰ ਨੂੰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਟੋਰਾਂਟੋ ਵਿੱਚ ਆਪਣੀ ਨਵੀਂ ਬਣੀ ਕੈਨੇਡਾ ਅਮੈਰੀਕਾ ਰਿਲੇਸ਼ਨਸ਼ਿਪ ਕੌਂਸਲ ਨਾਲ ਮੁਲਾਕਾਤ ਕੀਤੀ ਜਿਸ ਨੂੰ ਉਹਨਾਂ ਨੇ ਟਰੰਪ ਦੀ ਟੈਰਿਫ ਧਮਕੀ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਦੀ ਮਦਦ ਵਾਸਤੇ ਸੱਦਿਆ ਸੀ। ਇਸ 18-ਮੈਂਬਰੀ ਕੌਂਸਲ ਵਿੱਚ ਆਟੋ ਸੈਕਟਰ, ਯੂਨੀਅਨਜ਼, ਇੰਡਸਟਰੀ ਅਤੇ ਐਗਰੀਕਲਚਰ ਦੇ ਰੈਪ੍ਰੈਜ਼ੈਂਟੇਟਿਵ ਸ਼ਾਮਿਲ ਨੇ। ਟਰੂਡੋ ਨੇ ਕਿਹਾ, ਕੋਟ, ਜੇ ਆਉਣ ਵਾਲਾ US ਐਡਮਿਨਿਸਟ੍ਰੇਸ਼ਨ ਟੈਰਿਫਸ ਨਾਲ ਅੱਗੇ ਵੱਧਦਾ ਹੈ ਤਾਂ ਅਸੀਂ ਕਾਰਵਾਈ ਕਰਨ ਵਿੱਚ ਸੰਕੋਚ ਨਹੀਂ ਕਰਾਂਗੇ, ਅਸੀਂ ਜਵਾਬ ਦੇਵਾਂਗੇ, ਸਭ ਕੁਝ ਵਿਚਾਰ ਅਧੀਨ ਹੈ। ਟਰੂਡੋ ਨੇ ਅੱਗੇ ਕਿਹਾ ਕਿ ਵਰਸਟ ਕੇਸ ਸਿਨੈਰੀਓ ਵਿੱਚ ਜੇ ਕੋਈ ਟ੍ਰੇਡ ਵਾਰ ਹੁੰਦੀ ਹੈ ਤਾਂ ਕੈਨੇਡਾ ਨੂੰ ਇਹ ਦਰਸਾਉਣਾ ਹੋਵੇਗਾ ਕਿ ਵਪਾਰਕ ਲੜਾਈ ਵਿੱਚ ਕੋਈ ਵੀ ਜੇਤੂ ਨਹੀਂ ਹੁੰਦਾ ਅਤੇ ਨਾਲ ਹੀ ਟੈਰਿਫ ਤੋਂ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਦਾ ਸਮਰਥਨ ਕੀਤਾ ਜਾਵੇ। ਟਰੂਡੋ ਨੇ ਕਿਹਾ, ਕੋਟ, ਜੇਕਰ ਇੱਕ ਖੇਤਰ ਜਾਂ ਇੱਕ ਉਦਯੋਗ ਕੈਨੇਡੀਅਨਸ ਦਾ ਬਚਾਅ ਕਰਨ ਦਾ ਇੱਕ ਵੱਡਾ ਬੋਝ ਚੁੱਕਦਾ ਹੈ ਤਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਕੈਨੇਡੀਅਨਸ ਉਸ ਖੇਤਰ ਜਾਂ ਉਦਯੋਗ ਨੂੰ ਸਮਰਥਨ ਦੇਣ ਲਈ ਅੱਗੇ ਆਉਣ। ਅਸੀਂ ਇਸ ਵਿੱਚ ਇਕੱਠੇ ਹਾਂ। ਟੈਰਿਫਸ ਨੂੰ ਲੈ ਕੇ ਹੀ ਬੁੱਧਵਾਰ ਨੂੰ ਇਸ ਹਫ਼ਤੇ ਓਟਵਾ ਵਿੱਚ ਕੈਨੇਡਾ ਦੇ 13 ਪ੍ਰੀਮੀਅਰਸ ਅਤੇ ਪ੍ਰਾਈਮ ਮਿਨਿਸਟਰ ਟਰੂਡੋ ਦੀ ਮੁਲਾਕਾਤ ਹੋਈ ਅਤੇ ਇਸ ਮੁਲਾਕਾਤ ਮਗਰੋਂ ਓਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਟਰੰਪ ਟੈਰਿਫ ਲਾਉਣ ਦੀ ਧਮਕੀ ਨੂੰ ਅਮਲ ਵਿੱਚ ਲਿਆਉਂਦੇ ਨੇ ਤਾਂ ਕੈਨੇਡਾ ਨੂੰ ਵੀ ਉਹਨਾਂ ਖਿਲਾਫ਼ ਇੱਕਜੁੱਟਤਾ ਦਿਖਾਉਣੀ ਪਵੇਗੀ। ਫੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਲੀਡਰਾਂ ਨੂੰ ਕੈਨੇਡਾ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਜੇਕਰ ਉਹ ਟੈਰਿਫ ਲਗਾਉਂਦੇ ਨੇ। ਨਾਲ ਹੀ ਫੋਰਡ ਨੇ ਕੈਨੇਡੀਅਨ ਪ੍ਰੀਮੀਅਰਜ਼ ਵੱਲੋਂ ਟਰੰਪ ਖਿਲਾਫ਼ ਇੱਕਜੁੱਟਤਾ ਵਾਲੇ ਬਿਆਨ 'ਤੇ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਦੁਆਰਾ ਦਸਤਖਤ ਨਾ ਕੀਤੇ ਜਾਣ 'ਤੇ ਵੀ ਨਿਸ਼ਾਨਾ ਵਿੰਨਿਆ। ਫੋਰਡ ਨੇ ਕਿਹਾ ਕਿ ਸਮਿਥ ਅਲਬਰਟਾ ਦੇ ਤੇਲ ਉਦਯੋਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਫੋਰਡ ਨੇ ਕਿਹਾ, ਕੋਟ, ਇਹ ਉਹਨਾਂ ਦੀ ਚੋਇਸ ਹੈ, ਮੇਰੀ ਵੱਖਰੀ ਥਿਊਰੀ ਹੈ, ਆਪਣੇ ਅਧਿਕਾਰ ਖੇਤਰ ਦੀ ਰਾਖੀ ਕਰੋ, ਪਰ ਦੇਸ਼ ਪਹਿਲਾਂ ਆਉਂਦਾ ਹੈ, ਕੈਨੇਡਾ ਪ੍ਰਾਇਓਰਿਟੀ ਹੈ। ਸਮਿਥ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਉਹ ਟਰੰਪ ਨਾਲ ਨਜਿੱਠਣ ਦੀ ਕੈਨੇਡੀਅਨ ਯੋਜਨਾ ਦੇ ਨਾਲ ਨਹੀਂ ਕਿਉਂਕਿ ਫੈਡਰਲ ਸਰਕਾਰ ਦੇ ਅਧਿਕਾਰੀ ਅਮਰੀਕਾ ਨੂੰ ਐਨਰਜੀ ਸਪਲਾਈ ਕੱਟਣ ਅਤੇ ਅਲਬਰਟਾ ਤੋਂ ਅਮਰੀਕਾ ਜਾਣ ਵਾਲੀ ਐਨਰਜੀ ਅਤੇ ਹੋਰ ਪ੍ਰੋਡਕਟਸ 'ਤੇ ਟੈਰਿਫ ਲਗਾਉਣ ਦੇ ਵਿਚਾਰ ਨੂੰ ਪਬਲਿਕਲੀ ਅਤੇ ਨਿੱਜੀ ਤੌਰ 'ਤੇ ਵੀ ਉਹ ਕਹਿ ਚੁੱਕੇ ਨੇ। ਸਮਿਥ ਦਾ ਕਹਿਣਾ ਕਿ ਜਦ ਤੱਕ ਇਹ ਖਦਸ਼ੇ ਖਤਮ ਨਹੀਂ ਹੁੰਦੇ ਅਲਬਰਟਾ ਟੈਰਿਫਸ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਦੀ ਯੋਜਨਾ ਦਾ ਪੂਰਾ ਸਮਰਥਨ ਨਹੀਂ ਕਰ ਸਕੇਗਾ। ਟਰੂਡੋ ਨੇ ਕਿਹਾ ਕਿ ਜੇ ਟਰੰਪ ਟੈਰਿਫ ਲਗਾਉਂਦੇ ਨੇ ਤਾਂ ਕੈਨੇਡਾ ਉਸ ਲਈ ਮਜ਼ਬੂਤ ਰਿਸਪੌਂਸ ਤਿਆਰ ਕਰ ਰਿਹਾ ਹੈ। ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਅਮਰੀਕਾ ਨੂੰ ਤੇਲ ਅਤੇ ਗੈਸ ਦੇ ਵਹਾਅ ਨੂੰ ਰੋਕਣਾ ਵੀ ਇੱਕ ਪੋਸੀਬਿਲਿਟੀ ਹੈ, ਭਾਵੇਂ ਸਮਿਥ ਦ੍ਰਿੜਤਾ ਨਾਲ ਇਸਦਾ ਵਿਰੋਧ ਕਰਦੇ ਹਨ। ਸਾਬਕਾ ਵਿੱਤ ਮੰਤਰੀ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਐਲਾਨ ਕੀਤਾ ਹੈ ਕਿ ਉਹ ਲਿਬਰਲ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋ ਰਹੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਘੱਟ ਸ਼ਬਦਾਂ ਵਾਲੀ ਪੋਸਟ ਵਿੱਚ ਕ੍ਰਿਸਟੀਆ ਫ੍ਰੀਲੈਂਡ ਨੇ ਸਿਰਫ ਕਿਹਾ ਕਿ ਉਹ ਕੈਨੇਡਾ ਲਈ ਲੜਨ ਦੀ ਚੋਣ ਲੜ ਰਹੇ ਨੇ। ਉਹਨਾਂ ਦੀ ਅਧਿਕਾਰਿਤ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਹੋਣੀ ਹੈ, ਪਰ ਪੋਸਟ ਵਿੱਚ ਇਸ ਬਾਰੇ ਕੋਈ ਵੇਰਵਾ ਨਹੀਂ ਕਿ ਕਦੋਂ ਅਤੇ ਕਿਸ ਵੇਲੇ ਅਤੇ ਕਿੱਥੇ ਕਜੇ ਹੋਣੀ ਹੈ। ਫ੍ਰੀਲੈਂਡ ਦਾ ਐਲਾਨ ਉਦੋਂ ਆਇਆ ਜਦੋਂ ਇੱਕ ਦਿਨ ਪਹਿਲਾਂ ਯਾਨੀ ਵੀਰਵਾਰ ਨੂੰ ਸਾਬਕਾ ਬੈਂਕ ਆਫ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਨੇ ਵੀ ਲਿਬਰਲ ਲੀਡਰਸ਼ਿਪ ਰੇਸ ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਵੈਸੇ ਇਸ ਹਫ਼ਤੇ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਕਾਫ਼ੀ ਕੁਛ ਵਾਪਰਿਆ। ਸਾਬਕਾ BC ਪ੍ਰੀਮੀਅਰ ਕ੍ਰਿਸਟੀ ਕਲਾਰਕ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਥਾਂ ਲੈਣ ਦੀ ਦੌੜ ਤੋਂ ਬਾਹਰ ਹੋ ਗਏ। ਮੰਗਲਵਾਰ ਨੂੰ ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਸੀਗਾ ਕਿ ਵੀ ਬੜਾ ਉਹਨਾਂ ਨੇ ਮੁਸ਼ਕਿਲ ਫੈਸਲਾ ਲਿਆ ਕਿਉਂਕਿ ਉਹ ਇੱਕ ਸਫਲ ਮੁਹਿੰਮ ਨੂੰ ਚਲਾਉਣ ਲਈ ਉਹਨਾਂ ਕੋਲ ਕਾਫੀ ਸਮਾਂ ਨਹੀਂ ਹੈ। ਨਾਲ ਹੀ ਕਲਾਰਕ ਨੇ ਇਹ ਵੀ ਕਿਹਾ ਸੀ ਕਿ ਭਾਵੇਂ ਉਹ ਆਪਣੇ ਫ੍ਰੈਂਚ 'ਤੇ ਕੰਮ ਕਰ ਰਹੇ ਸੀਗੇ ਪਰ ਉਹਨਾਂ ਦੀ ਫ੍ਰੈਂਚ ਉਨੀ ਵਧੀਆ ਨਹੀਂ ਹੈ ਜਿੰਨੀ ਫਰੈਂਕੋਫੋਨ ਕੈਨੇਡੀਅਨਸ ਨਾਲ ਜੁੜਨ ਲਈ ਚਾਹੀਦੀ ਹੈ। ਇਸੇ ਤਰ੍ਹਾਂ ਇਨੋਵੇਸ਼ਨ ਅਤੇ ਉਦਯੋਗ ਮੰਤਰੀ ਫ੍ਰੈਂਸੁਆ ਫਿਲਿਪ ਸ਼ੈਂਪੇਨ, ਇਹਨਾਂ ਦਾ ਨਾਮ ਵੀ ਪੋਟੈਂਸ਼ੀਅਲ ਕੈਂਡੀਡੇਟਸ ਦੇ ਵਿੱਚ ਆ ਰਿਹਾ ਸੀਗਾ, ਪਰ ਇਹਨਾਂ ਨੇ ਵੀ ਇਸ ਹਫ਼ਤੇ ਐਲਾਨ ਕੀਤਾ ਕਿ ਉਹ ਲਿਬਰਲ ਲੀਡਰਸ਼ਿਪ ਦੀ ਚੋਣ ਵਿੱਚ ਉਮੀਦਵਾਰ ਨਹੀਂ ਹੋਣਗੇ। ਟੋਰੋਂਟੋ ਤੋਂ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਉਹ ਆਪਣੀ ਮੌਜੂਦਾ ਕੈਬਨਿਟ ਭੂਮਿਕਾ 'ਤੇ ਵਧੇਰੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਨੇ। ਸ਼ੈਂਪੇਨ ਨੇ ਕਿਹਾ, ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਫੈਸਲਿਆਂ 'ਚੋਂ ਇੱਕ ਸੀ, ਮੈਂ ਕੈਨੇਡਾ ਦੀ ਰੱਖਿਆ ਲਈ, ਕੈਨੇਡੀਅਨਸ ਦੀ ਰੱਖਿਆ ਲਈ, ਕੈਨੇਡੀਅਨ ਬਿਜ਼ਨਸ ਦੀ ਰੱਖਿਆ ਲਈ ਆਪਣੀ ਐਨਰਜੀ ਸਮਰਪਿਤ ਕਰਾਂਗਾ। ਸ਼ੈਂਪੇਨ ਨੇ ਇਸ ਬਾਰੇ ਜਵਾਬ ਨਹੀਂ ਦਿੱਤਾ ਕਿ ਉਹ ਅਗਲੀਆਂ ਫੈਡਰਲ ਚੋਣਾਂ 'ਚ ਉਮੀਦਵਾਰ ਹੋਣਗੇ ਜਾਂ ਨਹੀਂ। ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਉਹ ਇੱਕ ਸਮੇਂ 'ਤੇ ਇੱਕੋ ਫੈਸਲਾ ਲੈਣਗੇ। ਲਿਬਰਲ ਪਾਰਟੀ ਨੇ 9 ਮਾਰਚ ਨੂੰ ਨਵਾਂ ਲੀਡਰ ਚੁਣਨਾ ਹੈ, ਉਮੀਦਵਾਰਾਂ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਆਪਣੇ ਇਰਾਦੇ ਦਾ ਐਲਾਨ ਕਰਨ ਅਤੇ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਹੈ। ਲੋਕ 27 ਜਨਵਰੀ ਤੱਕ ਲੀਡਰਸ਼ਿਪ ਰੇਸ ਵਿੱਚ ਵੋਟ ਪਾਉਣ ਲਈ ਪਾਰਟੀ ਨਾਲ ਰਜਿਸਟਰ ਕਰ ਸਕਦੇ ਨੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ MP ਲਈ ਚੋਣ ਨਹੀਂ ਲੜਨਗੇ। ਪ੍ਰਾਈਮ ਮਿਨਿਸਟਰ ਟਰੂਡੋ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀਗਾ ਕਿ ਵੀ ਨਵਾਂ ਲਿਬਰਲ ਲੀਡਰ ਚੁਣੇ ਜਾਣ ਤੋਂ ਬਾਅਦ ਉਹ ਲੀਡਰਸ਼ਿਪ ਅਤੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਨੈਕਸਟ ਫੈਡਰਲ ਇਲੈਕਸ਼ਨ ਦੇ ਵਿੱਚ ਚੋਣ ਨਹੀਂ ਲੜਨਗੇ। ਟਰੂਡੋ ਕਿਬੈਕ ਦੀ ਪੈਪੀਨੋ ਰਾਈਡਿੰਗ ਤੋਂ MP ਨੇ। ਟਰੂਡੋ ਨੇ ਕਿਹਾ ਕਿ ਉਹਨਾਂ ਕੋਲ ਫਿਲਹਾਲ ਇਹ ਸੋਚਣ ਦਾ ਸਮਾਂ ਨਹੀਂ ਹੈਗਾ ਕਿ ਅਹੁਦਾ ਛੱਡਣ ਤੋਂ ਬਾਅਦ ਅੱਗੇ ਕੀ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਇਸ ਸਮੇਂ ਉਸ ਕੰਮ 'ਤੇ ਫੋਕਸ ਕਰ ਰਹੇ ਨੇ ਜਿਨ੍ਹਾਂ ਵਾਸਤੇ ਕੈਨੇਡੀਅਨਸ ਨੇ ਉਹਨਾਂ ਨੂੰ ਚੁਣਿਆ ਸੀ। ਫੈਡਰਲ ਸਰਕਾਰ ਦੇ ਮੁਲਾਜ਼ਮ ਹੁਣ ਕੰਮ 'ਤੇ ਹੋਣ ਵੇਲੇ ਨੈੱਟਫਲਿਕਸ, ਡਿਜ਼ਨੀ ਪਲੱਸ ਅਤੇ ਹੋਰ ਸਟ੍ਰੀਮਿੰਗ ਸਾਈਟਸ ਚਲਾਉਣ ਦੇ ਯੋਗ ਨਹੀਂ ਹੋਣਗੇ। IT ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਸਰਕਾਰੀ ਏਜੰਸੀ ਸ਼ੇਅਰਡ ਸਰਵਿਸਿਜ਼ ਕੈਨੇਡਾ ਨੇ ਇੱਕ ਈਮੇਲ ਵਿੱਚ ਕਨਫਰਮ ਕੀਤਾ ਕਿ ਉਸਨੇ ਪਿਛਲੇ ਸਾਲ ਦੇ ਅਖੀਰ ਵਿੱਚ ਆਪਣੇ ਮੈਨੇਜਮੈਂਟ ਹੇਠ ਆਉਂਦੇ ਸਾਰੇ ਨੈੱਟਵਰਕਸ 'ਤੇ ਸਟ੍ਰੀਮਿੰਗ ਸਾਈਟਸ ਨੂੰ ਬਲੌਕ ਕਰ ਦਿੱਤਾ। ਕੁਝ ਐਗਜ਼ੈਂਪਸ਼ਨਸ ਦੇ ਨਾਲ ਸ਼ੇਅਰਡ ਸਰਵਿਸਿਜ਼ ਕੈਨੇਡਾ ਜਿਹੜਾ ਇਦਾਰਾ ਹੈ ਇਹ ਜ਼ਿਆਦਾਤਰ ਸਰਕਾਰੀ ਨੈੱਟਵਰਕਸ ਦੀ ਨਿਗਰਾਨੀ ਕਰਦਾ ਹੈ। ਇਸ ਅਦਾਰੇ ਦਾ ਏਜੰਸੀ ਦਾ ਕਹਿਣਾ ਹੈ ਕਿ ਉਸਨੇ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਫੈਡਰਲ ਅਧਿਕਾਰੀਆਂ ਲਈ ਆਪਣੇ ਕੰਮ ਕਰਨ ਲਈ, ਆਪਣੀ ਨੌਕਰੀਆਂ ਕਰਨ ਲਈ ਸਟ੍ਰੀਮਿੰਗ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ। ਇੱਕ ਬਿਆਨ ਵਿੱਚ ਸ਼ੇਅਰਡ ਸਰਵਿਸਿਜ਼ ਦਾ ਕਹਿਣਾ ਹੈ ਕਿ ਸਰਕਾਰੀ ਸਿਸਟਮਾਂ ਤੋਂ ਸਟ੍ਰੀਮਿੰਗ ਸਾਈਟਾਂ ਲਈ ਜਿਹੜੀ ਟ੍ਰੈਫਿਕ ਸੀ ਉਹ ਬੜੀ ਲਿਮਿਟਿਡ ਸੀ ਅਤੇ ਇਸ ਦਾ ਮਾਮੂਲੀ ਪ੍ਰਭਾਵ ਸੀ। ਨੈੱਟਵਰਕ ਸੇਵਾਵਾਂ ਹੇਠ ਆਉਣ ਵਾਲੇ ਵਿਭਾਗਾਂ ਤੋਂ ਇਲਾਵਾ ਇਹ ਨਿਯਮ ਸਰਕਾਰੀ ਵਾਈਫਾਈ 'ਤੇ ਅਤੇ ਸਰਕਾਰੀ ਥਾਵਾਂ 'ਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਵਰਕਰਸ, ਟੂਰਿਸਟ ਅਤੇ ਗੈਰ ਸਰਕਾਰੀ ਕੰਜ਼ਿਊਮਰਸ ਲਈ ਵੀ ਲਾਗੂ ਹੋਵੇਗਾ। ਕੁਝ ਫੈਡਰਲ ਵਰਕਰਸ ਨੂੰ ਈਮੇਲ 'ਚ ਸੂਚਨਾ ਭੇਜੀ ਗਈ ਸੀ ਜਿਸ ਵਿੱਚ ਉਹਨਾਂ ਨੂੰ ਨਵੰਬਰ ਦੇ ਮਿਡ ਵਿੱਚ ਬੈਨ ਬਾਰੇ ਆਗਾਹ ਕੀਤਾ ਗਿਆ ਸੀਗਾ। ਬਲੌਕ ਕੀਤੀਆਂ ਵੈਬਸਾਈਟ ਦੀ ਪੂਰੀ ਸੂਚੀ ਵਿੱਚ ਹੂਲੂ, ਡਿਜ਼ਨੀ ਪਲੱਸ, ਨੈੱਟਫਲਿਕਸ, ਐਪਲ TV ਪਲੱਸ, ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਕਰੇਵ ਸ਼ਾਮਲ ਨੇ ਅਤੇ ਇਹ ਬੈਨ 2 ਦਸੰਬਰ 2024 ਤੋਂ ਲਾਗੂ ਹੋ ਗਿਆ। ਯੂਟਿਊਬ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਈਟਸ ਸਰਕਾਰੀ ਵਰਕਰਾਂ ਲਈ ਉਪਲਬਧ ਰਹਿਣਗੀਆਂ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।